ओम शांति। आज संडे हाँ 25 अक्टूबर 2025 दे बाबा दे साकार महावाक। बाबा बोलिए मीठे बच्चे संगम युक्ते तोहानू आत्म अभिमानी बनंती मेहनत करनी पैंदी। साजू कलयुग विच ए मेहनत नहीं हुंदी। प्रश्न है श्री कृष्ण दा नाम उना दे माँ बाप तो भी ज्यादा बाला है क्यों? श्री कृष्ण दा नाम उन्हां दे माँ बाप तो भी ज्यादा बाला है क्यों? उत्तर विच बाबा ने दस्या, श्री कृष्ण तो पहले जिन्हां दा भी जन्म हुंदा ओ जन्म योग बल नाल नहीं हुंदा। श्री कृष्ण दे माँ बाप ने कोई योग बल नाल जन्म नहीं लिया। दूजी गल, पूरी कर्मातीत अवस्था वाले श्री राधे कृष्ण ही ने ओ ही सदगति नू पांदे ने। जदों सारियां आत्मावां खत्म हो जांदियां ने, जदों सारियां पाप आत्मावां खत्म हो जांदियां ने, तां गुलगुल यानी पावन नवी दुनिया विच श्री कृष्ण दा जन्म हुंदा है। उसनूं वैकुंठ कहा जांदा है। तीजा, संगम ते श्री कृष्ण दी आत्मा ने सब तों ज्यादा पुरशार्थ कीता, इसलिए उसदा नाम ज्यादा बाला है। ओम शांति। मिठे मिठे रूहानी बच्चियां नूं रूहानी बाप बैठ समझांदे ने। 5000 वरे बाद एक बार बाप आके बच्चियां नूं पढ़ांदे ने। पुकारदे वी हो आओ पतिता नूं आके पावन बनाओ तां सिद्ध हुंदा है। ए पतित दुनिया है, नवी दुनिया पावन दुनिया सी। नवा मकान खूबसूरत हुंदा है, पुराना जिवें टुटा फुटा हो जांदा है, बरसात विच डिग जांदा है। हुण तुसी बच्चे जानदे हो बाप आया है नवी दुनिया बनाण। हुण पढ़ा रहे ने, फिर 5000 वरे बाद पढ़ानगी। एवें कदे कोई साधु संत आदि अपने फॉलोअर्स नूं नहीं पढ़ानगे। उन्हां नूं पता ही नहीं ना खेड़ दा पता है, क्योंकि निर्वृत्ति मार्ग वाले ने ना बाप बिगर कोई भी सृष्टि दे आदि मते अंत दा राज समझा ना सके। आत्म अभिमानी बनन विच बच्चियां नूं मेहनत लगती है, क्योंकि अद्धा कलप तो तुसी कदे आत्म अभिमानी बने नहीं हो। हुण बाप कहिंदे अपने आप नूं आत्मा समझो, एवें नहीं कि आत्मा सो परमात्मा, नहीं, अपने आप नूं आत्मा समझ परम पिता परमात्मा शिव बाप नूं याद करना है। याद दी यात्रा ही मुख है, जिस नाल तुसी पति तो पावन बंदे हो। ऐस विच कोई स्थूल गल नहीं, कोई नक कन बंद नहीं करने, मूल गल है अपने आप नूं आत्मा समझ बाप नूं याद करना है। तुसी अद्धा कल्प तो हिरे होए हो, दे अभिमान विच रहन दे। पहले अपने आप नूं आत्मा समझोगे तां बाप नूं याद कर सकोगे। भगती मार्ग विच भी बाबा बाबा कहिंदे आए बच्चे जानदे ने। साजुग विच एक लौकिक बाप हुंदा है, उत्थे पारलौकिक बाप नूं कोई याद नहीं करदे, क्योंकि सुख है। भगती मार्ग विच दो बाप बन जांदे, लौकिक ते पारलौकिक। दुख विच सब पारलौकिक बाप नूं याद करदे ने। साजुग विच भगती नहीं हुंदी, उत्थे तां है ज्ञान दी प्रलब्ध। एवें नहीं कि ज्ञान रहिंदा है, इस समें दे ज्ञान दी प्रलब्ध मिलदी है। बाप तां इक वार आंदे ने, अद्धा कलप बेहद्दी बाप दा सुख दा वरसा रहिंदा है। फिर लौकिक बाप तों अलप काल दा वरसा मिलदा है। ए मनुख नहीं समझा सकदे इन्हें नवी गल। 5000 वरे विच संगम युक्ते इक वार बाप आंदे ने, जदकि कलयुग अंत सतयुग आदि दा संगम हुंदा है तां बाप आंदे ने नवी दुनिया फिर तो स्थापन करन। नवी दुनिया विच एना श्री लक्ष्मी नारायण दा राज सी, फिर त्रेता विच राम राज सी। बाकी देवतावां आदि दे जो एने चित्र बनाए ने, ओ सब ने भगती मार्ग दी समगरी। बाप कहिंदे ने इन्हां सब नूं भुल जाओ, हुण अपने घर नूं ते नवी दुनिया नूं याद करो। ज्ञान मार्ग है समझ दा मार्ग, जिस नाल तुसी 21 जन्मां दे लई समझदार बन जांदे हो। कोई दुख नहीं रहिंदा। सतयुग विच कदे कोई एवें नहीं कहिणगे सानूं शांति चाहीदी है। ਅਜਿਹਾ ਜਾਂਦਾ ਹੈ ਨਾ ਮੰਗਣ ਤੋਂ ਮਰਨਾ ਪਲਾ। ਬਾਪ ਤੁਹਾਨੂੰ ਅਜਿਹਾ ਸਾਹੂਕਾਰ ਬਣਾ ਦਿੰਦੇ ਜੋ ਦੇਵਤਾਵਾਂ ਨੂੰ ਭਗਵਾਨ ਤੋਂ ਕੋਈ ਚੀਜ਼ ਮੰਗਣ ਦੀ ਦਰਕਾਰ ਨਹੀਂ ਰਹਿੰਦੀ। ਇੱਥੇ ਤਾਂ ਦੁਆ ਮੰਗਦੇ ਨੇ ਨਾ, ਪੋਪ ਆਦਿ ਆਉਂਦੇ ਨੇ, ਕਿੰਨੇ ਦੁਆ ਲੈਣ ਜਾਂਦੇ ਨੇ, ਪੋਪ ਕਿੰਨਿਆਂ ਦੀ ਸ਼ਾਦੀਆਂ ਵੀ ਕਰਾਉਂਦੇ ਨੇ। ਬਾਬਾ ਤਾਂ ਇਹ ਕੰਮ ਨਹੀਂ ਕਰਦੇ, ਭਗਤੀ ਮਾਰਗ ਵਿੱਚ ਜੋ ਪਾਸਟ ਹੋ ਗਿਆ ਸੋ ਹੁਣ ਹੋ ਰਿਹਾ ਹੈ, ਫਿਰ ਰਿਪੀਟ ਹੋਵੇਗਾ। ਦਿਨ ਪ੍ਰਤੀ ਦਿਨ ਭਾਰਤ ਕਿੰਨਾ ਗਿਰਦਾ ਜਾਂਦਾ, ਹੁਣ ਤੁਸੀਂ ਹੋ ਸੰਗਮ ਤੇ, ਬਾਕੀ ਸਭ ਨੇ ਕਲਯੁਗੀ ਮਨੁੱਖ ਜਦੋਂ ਤੱਕ ਇੱਥੇ ਨਾ ਆਉਣ ਉਦੋਂ ਤੱਕ ਕੁਝ ਵੀ ਸਮਝ ਨਾ ਸਕਣ। ਹੁਣ ਸੰਗਮ ਹੈ ਜਾਂ ਕਲਯੁਗ ਹੈ, ਇੱਕ ਹੀ ਘਰ ਵਿੱਚ ਬੱਚੇ ਸਮਝਦੇ ਸੰਗਮ ਤੇ ਹਾਂ, ਬਾਪ ਕਹਿਣਗੇ ਅਸੀਂ ਕਲਯੁਗ ਵਿੱਚ ਹਾਂ, ਤਾਂ ਕਿੰਨੀ ਤਕਲੀਫ ਹੋ ਜਾਂਦੀ ਹੈ, ਖਾਣ ਪੀਣ ਆਦਿ ਦਾ ਝੰਝਟ ਹੋ ਜਾਂਦਾ। ਤੁਸੀਂ ਸੰਗਮ ਯੁਗੀ ਹੋ, ਸ਼ੁੱਧ ਪਵਿੱਤਰ ਭੋਜਨ ਖਾਣ ਵਾਲੇ। ਦੇਵਤਾ ਕਦੇ ਪਿਆਜ਼ ਆਦਿ ਥੋੜੀ ਖਾਂਦੇ ਨੇ। ਇਹਨਾਂ ਦੇਵਤਾਵਾਂ ਨੂੰ ਕਿਹਾ ਜਾਂਦਾ ਨਿਰਵਿਕਾਰੀ। ਭਗਤੀ ਮਾਰਗ ਵਿੱਚ ਸਭ ਤਮੋ ਪ੍ਰਧਾਨ ਬਣ ਗਏ, ਹੁਣ ਬਾਪ ਕਹਿਣ ਸਤੋ ਪ੍ਰਧਾਨ ਬਣੋ। ਕੋਈ ਵੀ ਅਜਿਹਾ ਨਹੀਂ ਜੋ ਸਮਝੇ ਆਤਮਾ ਪਹਿਲੇ ਸਤੋ ਪ੍ਰਧਾਨ ਸੀ ਫਿਰ ਤਮੋ ਪ੍ਰਧਾਨ ਬਣੇ, ਕਿਉਂਕਿ ਆਤਮਾ ਨੂੰ ਨਿਰਲੇਪ ਸਮਝਦੇ ਨੇ, ਆਤਮਾ ਸੋ ਪਰਮਾਤਮਾ ਐਵੇਂ ਐਵੇਂ ਕਹਿ ਦਿੰਦੇ ਨੇ। ਬਾਪ ਕਹਿੰਦੇ ਨੇ ਗਿਆਨ ਦਾ ਸਾਗਰ ਮੈਂ ਹੀ ਹਾਂ, ਜੋ ਇਸ ਦੇਵੀ ਦੇਵਤਾ ਧਰਮ ਦੇ ਹੋਣਗੇ ਉਹ ਸਭ ਆ ਕੇ ਫਿਰ ਤੋਂ ਆਪਣਾ ਵਰਸਾ ਲੈਣਗੇ। ਹੁਣ ਸੈਪਲਿੰਗ ਲੱਗ ਰਹੀ ਹੈ, ਤੁਸੀਂ ਸਮਝ ਜਾਓਗੇ ਇਹ ਇੰਨਾ ਉੱਚ ਪਦ ਪਾਉਣ ਦੇ ਲਾਇਕ ਨਹੀਂ ਹੈ। ਘਰ ਵਿੱਚ ਜਾ ਕੇ ਸ਼ਾਦੀਆਂ ਆਦਿ ਕਰਦੇ ਛੀ ਛੀ ਹੁੰਦੇ ਰਹਿੰਦੇ ਨੇ, ਸਮਝਾਇਆ ਜਾਂਦਾ ਉੱਚ ਪਦ ਪਾ ਨਹੀਂ ਸਕਦੇ, ਰਾਜਾਈ ਸਥਾਪਨ ਹੋ ਰਹੀ ਹੈ ਨਾ। ਬਾਪ ਕਹਿੰਦੇ ਨੇ ਮੈਂ ਆ ਕੇ ਤੁਹਾਨੂੰ ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ, ਤਾਂ ਪ੍ਰਜਾ ਜ਼ਰੂਰ ਬਣਾਉਣੀ ਪਵੇ, ਨਹੀਂ ਤਾਂ ਰਾਜ ਕਿਵੇਂ ਪਾਓਗੇ। ਇਹ ਗੀਤਾ ਦੇ ਅੱਖਰ ਨੇ, ਇਸ ਨੂੰ ਕਿਹਾ ਜਾਂਦਾ ਗੀਤਾ ਦਾ ਯੁੱਗ। ਤੁਸੀਂ ਰਾਜਯੋਗ ਸਿੱਖ ਰਹੇ ਹੋ, ਜਾਣਦੇ ਹੋ ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਫਾਊਂਡੇਸ਼ਨ ਲੱਗ ਰਿਹਾ ਹੈ, ਸੂਰਜਵੰਸ਼ੀ ਚੰਦਰਵੰਸ਼ੀ ਦੋਨੋਂ ਰਾਜਾਈ ਸਥਾਪਨ ਹੋ ਰਹੀ ਹੈ, ਬ੍ਰਾਹਮਣ ਕੁਲ ਸਥਾਪਨ ਹੋ ਚੁੱਕਿਆ। ਬ੍ਰਾਹਮਣ ਹੀ ਫਿਰ ਸੂਰਜਵੰਸ਼ੀ ਚੰਦਰਵੰਸ਼ੀ ਬੰਦੇ ਨੇ, ਜੋ ਚੰਗੀ ਤਰ੍ਹਾਂ ਮਿਹਨਤ ਕਰਨਗੇ ਉਹ ਸੂਰਜਵੰਸ਼ੀ ਬਣਨਗੇ। ਹੋਰ ਧਰਮ ਵਾਲੇ ਜੋ ਆਉਂਦੇ ਨੇ ਉਹ ਆਉਂਦੇ ਨੇ ਆਪਣੇ ਧਰਮ ਦੀ ਸਥਾਪਨਾ ਕਰਨ, ਪਿੱਛੇ ਉਸ ਧਰਮ ਦੀਆਂ ਆਤਮਾਵਾਂ ਆਉਂਦੀਆਂ ਰਹਿੰਦੀਆਂ ਨੇ, ਧਰਮ ਦੀ ਵਿਰਦੀ ਹੁੰਦੀ ਰਹਿੰਦੀ ਹੈ। ਸਮਝੋ ਕੋਈ ਕ੍ਰਿਸ਼ਨ ਹੈ, ਉਹਨਾਂ ਦਾ ਬੀਜ ਰੂਪ ਕ੍ਰਾਈਸਟ ਠਹਿਰਿਆ, ਤੁਹਾਡਾ ਬੀਜ ਰੂਪ ਕੌਣ ਹੈ? ਬਾਪ, ਕਿਉਂਕਿ ਬਾਪ ਆ ਕੇ ਸਵਰਗ ਦੀ ਸਥਾਪਨਾ ਕਰਦੇ ਨੇ ਬ੍ਰਹਮਾ ਦੁਆਰਾ। ਬ੍ਰਹਮਾ ਨੂੰ ਕਿਹਾ ਜਾਂਦਾ ਪ੍ਰਜਾ ਪਿਤਾ, ਰਚਤਾ ਨਹੀਂ ਕਹਾਂਗੇ, ਇਹਨਾਂ ਦੁਆਰਾ ਬੱਚੇ ਅਡੋਪਟ ਕੀਤੇ ਜਾਂਦੇ ਨੇ, ਬ੍ਰਹਮਾ ਨੂੰ ਵੀ ਕ੍ਰੀਏਟ ਕਰਦੇ ਨੇ। ਬਾਪ ਇਹਨਾਂ ਵਿੱਚ ਆ ਕੇ ਪ੍ਰਵੇਸ਼ ਕਰਕੇ ਯੱਗ ਰਚਦੇ ਨੇ, ਕਹਿੰਦੇ ਨੇ ਸ਼ਿਵ ਬਾਬਾ ਨੂੰ ਬੱਚਿਆਂ ਨੂੰ ਕਿ ਤੁਸੀਂ ਮੇਰੇ ਬੱਚੇ ਹੋ, ਬ੍ਰਹਮਾ ਵੀ ਕਹਿੰਦੇ ਤੁਸੀਂ ਮੇਰੇ ਸਾਕਾਰੀ ਬੱਚੇ ਹੋ। ਹੁਣ ਤੁਸੀਂ ਕਾਲੇ ਛੀ ਛੀ ਬਣ ਗਏ ਹੋ, ਫਿਰ ਬ੍ਰਾਹਮਣ ਬਣੇ ਹੋ, ਇਸ ਸੰਗਮ ਤੇ ਤੁਸੀਂ ਪੁਰਸ਼ੋਤਮ ਦੇਵੀ ਦੇਵਤਾ ਬਣਨ ਦੀ ਮਿਹਨਤ ਕਰਦੇ ਹੋ। ਦੇਵਤਾਵਾਂ ਨੂੰ ਤੇ ਸ਼ੂਦਰਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਤੁਸੀਂ ਬ੍ਰਾਹਮਣਾਂ ਨੂੰ ਹੀ ਮਿਹਨਤ ਕਰਨੀ ਪੈਂਦੀ ਹੈ ਦੇਵਤਾ ਬਣਨ ਦੇ ਲਈ। ਬਾਪ ਆਉਂਦੇ ਨੇ ਸੰਗਮ ਯੁੱਗ ਤੇ, ਇਹ ਹੈ ਬਹੁਤ ਛੋਟਾ ਜਿਹਾ ਯੁੱਗ, ਇਸ ਲਈ ਇਸ ਨੂੰ ਲੀਪ ਯੁੱਗ ਕਿਹਾ ਜਾਂਦਾ ਹੈ, ਇਸ ਨੂੰ ਕੋਈ ਵੀ ਜਾਣਦੇ ਨਹੀਂ। ਬਾਪ ਨੂੰ ਵੀ ਮਿਹਨਤ ਲੱਗਦੀ ਹੈ, ਐਵੇਂ ਨਹੀਂ ਕਿ ਫਟ ਤੋਂ ਨਵੀਂ ਦੁਨੀਆ ਬਣ ਜਾਂਦੀ ਹੈ। ਤੁਹਾਨੂੰ ਦੇਵਤਾ ਬਣਨ ਵਿੱਚ ਟਾਈਮ ਲੱਗਦਾ ਹੈ, ਜੋ ਚੰਗੇ ਕਰਮ ਕਰਦੇ ਨੇ ਚੰਗੇ ਕੁਲ ਵਿੱਚ ਜਨਮ ਲੈਂਦੇ ਨੇ। ਹੁਣ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਗੁਲਗੁਲ ਬਣ ਰਹੇ ਹੋ, ਆਤਮਾ ਹੀ ਬਣਦੀ ਹੈ, ਹੁਣ ਤੁਹਾਡੀ ਆਤਮਾ ਚੰਗੇ ਕਰਮ ਸਿੱਖ ਰਹੀ ਹੈ, ਆਤਮਾ ਹੀ ਚੰਗੇ ਬੁਰੇ ਸੰਸਕਾਰ ਲੈ ਜਾਂਦੀ ਹੈ। ਹੁਣ ਤੁਸੀਂ ਗੁਲਗੁਲ ਬਣ ਚੰਗੇ ਘਰ ਵਿੱਚ ਜਨਮ ਲੈਂਦੇ ਰਹੋਗੇ। ਇੱਥੇ ਜੋ ਚੰਗਾ ਪੁਰਸ਼ਾਰਥ ਕਰਦੇ ਨੇ ਜ਼ਰੂਰ ਚੰਗੇ ਕੁਲ ਵਿੱਚ ਜਨਮ ਲੈਂਦੇ ਹੋਣਗੇ। ਨੰਬਰਵਾਰ ਤਾਂ ਹੈ ਨਾ, ਜਿਹੋ ਜਿਹੋ ਜਿਹਾ ਕਰਮ ਕਰਦੇ ਉਹੋ ਜਿਹਾ ਜਨਮ ਲੈਂਦੇ ਨੇ। ਜਦੋਂ ਬੁਰੇ ਕਰਮ ਵਾਲੇ ਬਿਲਕੁਲ ਖਤਮ ਹੋ ਜਾਂਦੇ ਨੇ ਫਿਰ ਸਵਰਗ ਦੀ ਸਥਾਪਨਾ ਹੋ ਜਾਂਦੀ ਹੈ ਛਾਂਟ ਛੂਟ ਹੋ ਕੇ। ਤਮੋ ਪ੍ਰਧਾਨ ਜੋ ਨੇ ਉਹ ਤਾਂ ਖਤਮ ਹੋ ਜਾਂਦੇ, ਫਿਰ ਨਵੇਂ ਦੇਵਤਾਵਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਭ੍ਰਿਸ਼ਟਾਚਾਰੀ ਸਭ ਖਤਮ ਹੋ ਜਾਂਦੇ ਤਾਂ ਸ਼੍ਰੀ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਉਦੋਂ ਤੱਕ ਬਦਲੀ ਸਦਲੀ ਹੁੰਦੀ ਰਹਿੰਦੀ ਹੈ। ਜਦੋਂ ਕੋਈ ਛੀ ਛੀ ਨਹੀਂ ਰਹੇਗਾ ਤਾਂ ਸ਼੍ਰੀ ਕ੍ਰਿਸ਼ਨ ਆਏਗਾ। ਉਦੋਂ ਤੱਕ ਤੁਸੀਂ ਆਉਂਦੇ ਜਾਂਦੇ ਰਹੋਗੇ। ਸ਼੍ਰੀ ਕ੍ਰਿਸ਼ਨ ਨੂੰ ਰਸੀਵ ਕਰਨ ਵਾਲੇ ਮਾਂ ਬਾਪ ਵੀ ਪਹਿਲੇ ਤੋਂ ਚਾਹੀਦੇ ਨੇ ਨਾ, ਫਿਰ ਸਭ ਚੰਗੇ ਚੰਗੇ ਰਹਿਣਗੇ, ਬਾਕੀ ਚਲੇ ਜਾਣਗੇ, ਤਾਂ ਹੀ ਉਸਨੂੰ ਸਵਰਗ ਕਿਹਾ ਜਾਏਗਾ। ਤੁਸੀਂ ਸ਼੍ਰੀ ਕ੍ਰਿਸ਼ਨ ਨੂੰ ਰਸੀਵ ਕਰਨ ਵਾਲੇ ਰਹੋਗੇ, ਭਲੇ ਤੁਹਾਡਾ ਛੀ ਛੀ ਜਨਮ ਹੋਵੇਗਾ, ਕਿਉਂਕਿ ਰਾਵਣ ਰਾਜ ਹੈ ਨਾ, ਸ਼ੁੱਧ ਜਨਮ ਤਾਂ ਹੋ ਨਾ ਸਕੇ। ਗੁਲਗੁਲ ਜਨਮ, ਪਵਿੱਤਰ ਜਨਮ ਤਾਂ ਸ਼੍ਰੀ ਕ੍ਰਿਸ਼ਨ ਦਾ ਪਹਿਲੇ ਪਹਿਲੇ ਹੁੰਦਾ ਹੈ, ਉਸ ਤੋਂ ਬਾਅਦ ਨਵੀਂ ਦੁਨੀਆ ਵੈਕੁੰਠ ਕਿਹਾ ਜਾਂਦਾ। ਸ਼੍ਰੀ ਕ੍ਰਿਸ਼ਨ ਬਿਲਕੁਲ ਗੁਲਗੁਲ ਨਵੀਂ ਦੁਨੀਆ ਵਿੱਚ ਆਣਗੇ। ਰਾਵਣ ਸੰਪਰਦਾ ਬਿਲਕੁਲ ਖਤਮ ਹੋ ਜਾਏਗਾ। ਸ਼੍ਰੀ ਕ੍ਰਿਸ਼ਨ ਦਾ ਨਾਮ ਉਹਨਾਂ ਦੇ ਮਾਂ ਬਾਪ ਤੋਂ ਵੀ ਬਹੁਤ ਬਾਲਾ ਹੈ। ਸ਼੍ਰੀ ਕ੍ਰਿਸ਼ਨ ਦੇ ਮਾਂ ਬਾਪ ਦਾ ਨਾਮ ਇੰਨਾ ਬਾਲਾ ਨਹੀਂ। ਸ਼੍ਰੀ ਕ੍ਰਿਸ਼ਨ ਤੋਂ ਪਹਿਲੇ ਜਿਨ੍ਹਾਂ ਦਾ ਵੀ ਜਨਮ ਹੁੰਦਾ ਹੈ ਉਹ ਯੋਗ ਬਲ ਨਾਲ ਜਨਮ ਨਹੀਂ ਕਹਾਂਗੇ। ਐਵੇਂ ਨਹੀਂ ਕਿ ਸ਼੍ਰੀ ਕ੍ਰਿਸ਼ਨ ਦੇ ਮਾਂ ਬਾਪ ਨੇ ਯੋਗ ਬਲ ਨਾਲ ਜਨਮ ਲਿਆ, ਨਹੀਂ। ਜੇਕਰ ਐਵੇਂ ਹੁੰਦਾ ਤਾਂ ਉਹਨਾਂ ਦਾ ਨਾਮ ਵੀ ਬਾਲਾ ਹੁੰਦਾ, ਤਾਂ ਸਿੱਧ ਹੁੰਦਾ ਹੈ। ਉਹਨਾਂ ਦੇ ਮਾਂ ਬਾਪ ਨੇ ਇੰਨਾ ਪੁਰਸ਼ਾਰਥ ਨਹੀਂ ਕੀਤਾ ਜਿੰਨਾ ਸ਼੍ਰੀ ਕ੍ਰਿਸ਼ਨ ਨੇ ਕੀਤਾ। ਇਹ ਸਭ ਗੱਲਾਂ ਅੱਗੇ ਚੱਲ ਕੇ ਤੁਸੀਂ ਸਮਝਦੇ ਜਾਓਗੇ। ਪੂਰੀ ਕਰਮਾਤੀਤ ਅਵਸਥਾ ਵਾਲੇ ਰਾਧੇ ਕ੍ਰਿਸ਼ਨ ਹੀ ਨੇ, ਉਹੀ ਸਦਗਤੀ ਵਿੱਚ ਆਉਂਦੇ ਨੇ। ਪਾਪ ਆਤਮਾਵਾਂ ਸਭ ਖਤਮ ਹੋ ਜਾਂਦੀਆਂ ਨੇ ਤਾਂ ਉਹਨਾਂ ਦਾ ਜਨਮ ਹੁੰਦਾ ਹੈ, ਫਿਰ ਕਹਾਂਗੇ ਪਾਵਨ ਦੁਨੀਆ। ਇਸ ਲਈ ਸ਼੍ਰੀ ਕ੍ਰਿਸ਼ਨ ਦਾ ਨਾਮ ਬਾਲਾ ਹੈ, ਮਾਂ ਬਾਪ ਦਾ ਇੰਨਾ ਨਹੀਂ। ਅੱਗੇ ਚੱਲ ਕੇ ਤੁਹਾਨੂੰ ਬਹੁਤ ਸਾਕਸ਼ਾਤਕਾਰ ਹੋਣਗੇ, ਟਾਈਮ ਤਾਂ ਪਿਆ ਹੈ, ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਅਸੀਂ ਅਜਿਹਾ ਬਣਨ ਦੇ ਲਈ ਪੜ੍ਹ ਰਹੇ ਹਾਂ। ਵਿਸ਼ਵ ਵਿੱਚ ਇਹਨਾਂ ਦਾ ਰਾਜ ਹੁਣ ਸਥਾਪਨ ਹੋ ਰਿਹਾ ਹੈ। ਸਾਡੇ ਲਈ ਨਈ ਦੁਨੀਆ ਚਾਹੀਦੀ ਹੈ। ਹੁਣ ਤੁਹਾਨੂੰ ਦੈਵੀ ਸੰਪਰਦਾਏ ਨਹੀਂ ਕਹਾਂਗੇ, ਤੁਸੀਂ ਹੋ ਬ੍ਰਾਹਮਣ ਸੰਪਰਦਾਏ, ਦੇਵਤਾ ਬਣਨ ਵਾਲੇ ਹੋ। ਦੈਵੀ ਸੰਪਰਦਾਏ ਦੇ ਬਣ ਜਾਓਗੇ ਫਿਰ ਤੁਹਾਡੀ ਆਤਮਾ ਸਰੀਰ ਦੋਨੋਂ ਸਵੱਛ ਹੋਣਗੇ। ਹੁਣ ਤੁਸੀਂ ਸੰਗਮ ਯੁਗੀ ਪੁਰਸ਼ੋਤਮ ਬਣਨ ਵਾਲੇ ਹੋ। ਇਹ ਸਾਰੀ ਮਿਹਨਤ ਦੀ ਗੱਲ ਹੈ, ਯਾਦ ਨਾਲ ਹੀ ਵਿਕਰਮਾਜੀਤ ਬਣਨਾ ਹੈ। ਤੁਸੀਂ ਖੁਦ ਕਹਿੰਦੇ ਹੋ ਕਿ ਯਾਦ ਘੜੀ ਘੜੀ ਭੁੱਲ ਜਾਂਦੀ ਹੈ। ਬਾਬਾ ਪਿਕਨਿਕ ਤੇ ਬੈਠਦੇ ਨੇ ਤਾਂ ਬਾਬਾ ਨੂੰ ਵੀ ਖਿਆਲ ਰਹਿੰਦਾ। ਅਸੀਂ ਯਾਦ ਵਿੱਚ ਨਹੀਂ ਰਹਾਂਗੇ ਤਾਂ ਬਾਬਾ ਨੂੰ ਕੀ ਕਹਾਂਗੇ? ਇਸ ਲਈ ਬਾਬਾ ਕਹਿੰਦੇ ਤੁਸੀਂ ਯਾਦ ਵਿੱਚ ਬੈਠ ਪਿਕਨਿਕ ਕਰੋ, ਕਰਮ ਕਰਦੇ ਮਾਸ਼ੂਕ ਨੂੰ ਯਾਦ ਕਰੋ ਤਾਂ ਫਿਰ ਕਰਮ ਵਿਨਾਸ਼ ਹੋਣਗੇ। ਇਸ ਵਿੱਚ ਹੀ ਮਿਹਨਤ ਹੈ। ਯਾਦ ਨਾਲ ਆਤਮਾ ਪਵਿੱਤਰ ਹੋਏਗੀ, ਅਵਿਨਾਸ਼ੀ ਗਿਆਨ ਧਨ ਵੀ ਜਮ੍ਹਾਂ ਹੋਏਗਾ। ਫਿਰ ਜੇਕਰ ਅਪਵਿੱਤਰ ਬਣ ਜਾਂਦੇ ਸਾਰਾ ਗਿਆਨ ਬਹਿ ਜਾਂਦਾ, ਪਵਿੱਤਰਤਾ ਮੁੱਖ ਹੈ। ਬਾਬਾ ਤਾਂ ਚੰਗੀਆਂ ਚੰਗੀਆਂ ਗੱਲਾਂ ਹੀ ਸਮਝਾਉਂਦੇ ਨੇ। ਸ੍ਰਿਸ਼ਟੀ ਦੇ ਆਦਮੰਤ ਅੰਤ ਦਾ ਗਿਆਨ ਹੋਰ ਕਿਸੇ ਵਿੱਚ ਹੈ ਨਹੀਂ। ਹੋਰ ਜੋ ਵੀ ਸਤਸੰਗ ਆਦਿ ਨੇ ਸਭ ਭਗਤੀ ਮਾਰਗ ਦੇ ਬਾਬਾ ਨੇ ਸਮਝਾਇਆ। ਭਗਤੀ ਵਾਸਤਵ ਵਿੱਚ ਪ੍ਰਵਿਰਤੀ ਮਾਰਗ ਵਾਲਿਆਂ ਨੂੰ ਹੀ ਕਰਨੀ ਹੈ। ਤੁਹਾਡੇ ਵਿੱਚ ਵੀ ਕਿੰਨੀ ਤਾਕਤ ਰਹਿੰਦੀ ਹੈ, ਘਰ ਬੈਠੇ ਤੁਹਾਨੂੰ ਸੁੱਖ ਮਿਲ ਜਾਂਦਾ। ਸਰਵ ਸ਼ਕਤੀਵਾਨ ਬਾਪ ਤੋਂ ਇੰਨੀ ਤਾਕਤ ਲੈਂਦੇ ਹੋ। ਸੰਨਿਆਸੀਆਂ ਵਿੱਚ ਵੀ ਪਹਿਲੇ ਤਾਕਤ ਸੀ, ਜੰਗਲਾਂ ਵਿੱਚ ਰਹਿੰਦੇ ਸੀ। ਹੁਣ ਤਾਂ ਕਿੰਨੇ ਵੱਡੇ ਵੱਡੇ ਫਲੈਟ ਬਣਾ ਕੇ ਰਹਿੰਦੇ ਨੇ, ਤਾਕਤ ਹੀ ਨਹੀਂ ਹੈ। ਜਿਵੇਂ ਤੁਹਾਡੇ ਵਿੱਚ ਪਹਿਲੇ ਸੁੱਖ ਦੀ ਤਾਕਤ ਰਹਿੰਦੀ ਫਿਰ ਗੁੰਮ ਹੋ ਜਾਂਦੀ ਹੈ, ਉਹਨਾਂ ਵਿੱਚ ਵੀ ਪਹਿਲੇ ਸ਼ਾਂਤੀ ਦੀ ਤਾਕਤ ਸੀ, ਹੁਣ ਉਹ ਤਾਕਤ ਨਹੀਂ ਰਹੀ। ਅੱਗੇ ਤਾਂ ਸੱਚ ਕਹਿੰਦੇ ਸੀ ਕਿ ਰਚਨਾ ਨੂੰ ਅਸੀਂ ਨਹੀਂ ਜਾਣਦੇ। ਹੁਣ ਤਾਂ ਆਪਣੇ ਆਪ ਨੂੰ ਭਗਵਾਨ ਸ਼ਿਵੋਹਮ ਕਹਿ ਬੈਠਦੇ ਨੇ, ਬਾਤ ਸਮਝਾਉਂਦੇ ਨੇ। ਇਸ ਸਮੇਂ ਸਾਰਾ ਝਾੜ ਤਮੋ ਪ੍ਰਧਾਨ ਹੈ, ਇਸ ਲਈ ਸਭ ਦਾ ਉਦਾਰ ਕਰਨ ਮੈਂ ਆਂਦਾ ਹਾਂ। ਇਹ ਦੁਨੀਆ ਹੀ ਬਦਲਣੀ ਹੈ, ਸਭ ਆਤਮਾਵਾਂ ਵਾਪਿਸ ਚਲੀਆਂ ਜਾਣਗੀਆਂ। ਇੱਕ ਵੀ ਨਹੀਂ ਜਿਨ੍ਹਾਂ ਨੂੰ ਇਹ ਪਤਾ ਹੋਵੇ ਕਿ ਸਾਡੀ ਆਤਮਾ ਵਿੱਚ ਅਵਿਨਾਸ਼ੀ ਪਾਰਟ ਭਰਿਆ ਹੋਇਆ ਹੈ। ਜੋ ਰਿਪੀਟ ਕਰਾਂਗੇ, ਆਤਮਾ ਇੰਨੀ ਛੋਟੀ ਹੈ, ਉਸ ਵਿੱਚ ਅਵਿਨਾਸ਼ੀ ਪਾਠ ਭਰਿਆ ਹੋਇਆ ਹੈ ਜੋ ਕਦੇ ਵਿਨਾਸ਼ ਨਹੀਂ ਹੁੰਦਾ। ਇਸ ਵਿੱਚ ਬੁੱਧੀ ਬੜੀ ਚੰਗੀ ਪਵਿੱਤਰ ਚਾਹੀਦੀ ਹੈ। ਉਦੋਂ ਹੋਏਗੀ ਜਦੋਂ ਯਾਰ ਦੀ ਯਾਤਰਾ ਵਿੱਚ ਮਸਤ ਰਹੂਗੀ। ਮਿਹਨਤ ਸਿਵਾਏ ਪਦ ਥੋੜ੍ਹੀ ਮਿਲੇਗਾ। ਇਸ ਲਈ ਕਿਹਾ ਜਾਂਦਾ, ਚੜ੍ਹੇ ਤੋਂ ਚਾਖੇ ਵੈਕੁੰਠ ਰਸ, ਗਿਰੇ ਤੋਂ ਚੱਕਣਾ ਚੂਰ। ਕਿਤੇ ਊਚ ਤੇ ਊਚ ਰਾਜਾਵਾਂ ਦਾ ਰਾਜਾ ਡਬਲ ਸਿਰਤਾਜ, ਤੇ ਕਿਤੇ ਪਰਜਾ ਪੜ੍ਹਾਉਣ ਵਾਲਾ ਇੱਕ ਹੀ ਹੈ। ਇਸ ਵਿੱਚ ਸਮਝ ਬੜੀ ਚੰਗੀ ਚਾਹੀਦੀ ਹੈ। ਬਾਬਾ ਵਾਰ ਵਾਰ ਸਮਝਾਉਂਦੇ, ਯਾਦ ਦੀ ਯਾਤਰਾ ਹੈ ਬੁੱਕ, ਮੈਂ ਤੁਹਾਨੂੰ ਪੜ੍ਹਾ ਕੇ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਟੀਚਰ ਗੁਰੂ ਵੀ ਹੋਵਾਂਗਾ, ਬਾਪ ਤਾਂ ਹੈ ਹੀ ਟੀਚਰਾਂ ਦਾ ਟੀਚਰ, ਬਾਪਾਂ ਦਾ ਬਾਪ। ਇਹ ਤੁਸੀਂ ਬੱਚੇ ਜਾਣਦੇ ਹੋ, ਸਾਡਾ ਬਾਬਾ ਬਹੁਤ ਪਿਆਰਾ ਹੈ। ਅਜਿਹੇ ਬਾਪ ਨੂੰ ਬਹੁਤ ਯਾਦ ਕਰਨਾ ਹੈ, ਪੜ੍ਹਨਾ ਵੀ ਪੂਰਾ ਹੈ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਪਾਪ ਨਸ਼ਟ ਨਹੀਂ ਹੋਣਗੇ। ਬਾਪ ਸਭ ਆਤਮਾਵਾਂ ਨੂੰ ਨਾਲ ਲੈ ਜਾਣਗੇ, ਬਾਕੀ ਸਰੀਰ ਸਭ ਖਤਮ ਹੋ ਜਾਣਗੇ। ਆਤਮਾਵਾਂ ਆਪਣੇ ਆਪਣੇ ਧਰਮ ਦੇ ਸੈਕਸ਼ਨ ਵਿੱਚ ਜਾ ਕੇ ਨਿਵਾਸ ਕਰਦੀਆਂ ਨੇ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ, ਪਹਿਲੀ ਧਾਰਨਾ ਬੁੱਧੀ ਨੂੰ ਪਵਿੱਤਰ ਬਣਾਉਣ ਦੇ ਲਈ ਯਾਦ ਦੀ ਯਾਤਰਾ ਵਿੱਚ ਮਸਤ ਰਹਿਣਾ ਹੈ। ਕਰਮ ਕਰਦੇ ਇੱਕ ਮਾਸ਼ੂਕ ਯਾਦ ਰਹੇ ਤਾਂ ਕਰਮਾਂ ਤਾਂ ਵਿਕਰਮਾਂ ਜੀਤ ਬਣਾਂਗੇ। ਦੂਜਾ ਹੈ, ਛੋਟੇ ਸੇ ਯੁੱਗ ਵਿੱਚ ਮਨੁੱਖ ਤੋਂ ਦੇਵਤਾ ਬਣਨ ਦੀ ਮਿਹਨਤ ਕਰਨੀ ਹੈ। ਚੰਗੇ ਕਰਮਾਂ ਅਨੁਸਾਰ ਚੰਗੇ ਸੰਸਕਾਰਾਂ ਨੂੰ ਧਾਰਨ ਕਰ ਚੰਗੇ ਕੁਲ ਵਿੱਚ ਜਾਣਾ ਹੈ। ਵਰਦਾਨ ਹੈ ਆਪਣੀ ਰੂਹਾਨੀ ਲਾਈਟਸ ਦੁਆਰਾ ਵਾਯੂਮੰਡਲ ਨੂੰ ਪਰਿਵਰਤਨ ਕਰਨ ਦੀ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਭਵ। ਆਪਣੇ ਰੂਹਾਨੀ ਲਾਈਟਸ ਦੁਆਰਾ ਵਾਯੂਮੰਡਲ ਨੂੰ ਪਰਿਵਰਤਨ ਕਰਨ ਦੀ ਸੇਵਾ ਕਰਨ ਵਾਲੇ ਸਹਿਜ ਸਫਲਤਾ ਮੂਰਤ ਭਵ। ਜਿਵੇਂ ਸਾਕਾਰ ਸ੍ਰਿਸ਼ਟੀ ਵਿੱਚ ਜਿਸ ਰੰਗ ਦੀ ਲਾਈਟ ਜਲਾਉਂਦੇ ਹੋ ਉਹੀ ਵਾਤਾਵਰਨ ਹੋ ਜਾਂਦਾ ਹੈ। ਜੇਕਰ ਹਰੀ ਲਾਈਟ ਹੁੰਦੀ ਤਾਂ ਚਾਰੋ ਓਰ ਉਹੀ ਪ੍ਰਕਾਸ਼ ਫੈਲ ਜਾਂਦਾ। ਲਾਲ ਲਾਈਟ ਜਲਾਉਂਦੇ ਹੋ ਤਾਂ ਯਾਦ ਦਾ ਵਾਯੂਮੰਡਲ ਬਣ ਜਾਂਦਾ। ਜਿਵੇਂ ਸਥੂਲ ਲਾਈਟ ਵਾਯੂਮੰਡਲ ਨੂੰ ਪਰਿਵਰਤਨ ਕਰ ਦਿੰਦੀ, ਐਵੇਂ ਲਾਈਟ ਹਾਊਸ ਵੀ ਪਵਿੱਤਰਤਾ ਦੀ ਲਾਈਟ, ਸੁੱਖ ਦੀ ਲਾਈਟ ਨਾਲ ਵਾਯੂਮੰਡਲ ਪਰਿਵਰਤਨ ਕਰਨ ਦੀ ਸੇਵਾ ਕਰੋ ਤਾਂ ਸਫਲਤਾ ਮੂਰਤ ਬਣ ਜਾਓਗੇ। ਸਥੂਲ ਲਾਈਟ ਅੱਖਾਂ ਨਾਲ ਦੇਖਦੇ ਹੋ, ਰੂਹਾਨੀ ਲਾਈਟ ਅਨੁਭਵ ਨਾਲ ਜਾਣਨਗੇ। ਸਲੋਗਨ ਹੈ, ਵਿਅਰਥ ਗੱਲਾਂ ਵਿੱਚ ਟਾਈਮ ਤੇ ਸੰਕਲਪ ਗਵਾਉਣਾ ਇਹ ਵੀ ਅਪਵਿੱਤਰਤਾ ਹੈ। ਵਿਅਰਥ ਗੱਲਾਂ ਵਿੱਚ ਸਮੇਂ ਤੇ ਸੰਕਲਪ ਗਵਾਉਣਾ ਇਹ ਵੀ ਅਪਵਿੱਤਰਤਾ ਹੈ। ਸਵ ਤੇ ਸਰਵ ਪ੍ਰਤੀ ਮਨਸਾ ਦੁਆਰਾ ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰੋ। ਅੱਜ ਦਾ ਵਿਅਕਤ ਇਸ਼ਾਰਾ, ਕੋਈ ਵੀ ਖਜ਼ਾਨਾ ਘੱਟ ਕਰਕੇ ਜ਼ਿਆਦਾ ਪ੍ਰਾਪਤ ਕਰ ਲੈਣਾ ਇਹ ਯੋਗ ਦਾ ਪ੍ਰਯੋਗ ਹੈ। ਮਿਹਨਤ ਘੱਟ ਸਫਲਤਾ ਜ਼ਿਆਦਾ ਇਸ ਵਿਧੀ ਨਾਲ ਪ੍ਰਯੋਗ ਕਰੋ। ਜਿਵੇਂ ਸਮੇਂ ਸੰਕਲਪ ਸ੍ਰੇਸ਼ਟ ਖਜ਼ਾਨੇ, ਸੰਕਲਪ ਘੱਟ ਤੋਂ ਘੱਟ ਖਰਚ ਹੋਣ ਲੇਕਿਨ ਪ੍ਰਾਪਤੀ ਜ਼ਿਆਦਾ ਹੋਵੇ। ਜੋ ਸਾਧਾਰਨ ਵਿਅਕਤੀ ਜੋ 4 ਮਿੰਟ ਚਲਾਉਣ ਤੋਂ ਬਾਅਦ ਸੋਚਣ ਤੋਂ ਬਾਅਦ ਸਫਲਤਾ ਜਾਂ ਪ੍ਰਾਪਤੀ ਕਰ ਸਕਦਾ, ਉਹ ਤੁਸੀਂ 1-2 ਸੈਕਿੰਡ ਵਿੱਚ ਕਰ ਸਕਦੇ ਹੋ। ਇਸ ਨੂੰ ਕਹਿੰਦੇ ਨੇ ਘੱਟ ਖਰਚਾ ਵਾਲਾ ਨਸ਼ੀ। ਖਰਚ ਘੱਟ ਕਰੋ ਲੇਕਿਨ ਪ੍ਰਾਪਤੀ 100 ਗੁਣਾ ਹੋਵੇ। ਇਸ ਨਾਲ ਸਮੇਂ ਦੀ ਸੰਕਲਪ ਦੀ ਜੋ ਬੱਚਤ ਹੋਵੇਗੀ, ਹੋਰਾਂ ਦੀ ਸੇਵਾ ਵਿੱਚ ਵੀ ਲਗਾ ਸਕੋਗੇ, ਦਾਨ ਪੁੰਨੇ ਕਰ ਸਕੋਗੇ। ਇਹੀ ਯੋਗ ਦਾ ਪ੍ਰਯੋਗ ਹੈ। ਓਮ ਸ਼ਾਂਤੀ।